ਕਬੀਰੇ ਚੰਬਾ ਦੇਖਿਓ ਹੀਰਾ ਹਾਟ ਪਕਾਏ ਮਣਜਣ ਹਾਰੇ ਵਾਰਾ ਕੌਡੀ ਬੱਲੇ ਜਾ ਸੰਤਾਂ ਦੀ ਸੇਵਾ ਕਰੀ ਜਾਓ ਦਸ ਬਾਰਾਂ ਸਾਲ ਤਾਂ ਜਾ ਕੇ ਬਿਨਾਂ ਜੀਭਾ ਅਤੇ ਨਾਮ ਜਪਣ ਦੀ ਯੋਗਤ ਦੱਸਦੇ ਨੇ ਫਿਰ ਉਹ ਚੱਲਦਾ ਵੀ ਹੈ ਐਂ ਨਹੀਂ ਫਿਰ ਉਹ ਐਵੇਂ ਸਮਝ ਲਏ ਫਿਰ ਅੰਦਰ ਨਾਮ ਦੀ ਧੁੰਨ ਪੈਦਾ ਹੋ ਜਾਂਦੀ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ ਖੁੱਲ੍ਹੇ ਰਾਹ ਤ੍ਰੁਪਟੀ ਇਸ ਦੁਆਰ ਸੁਰਤ ਚੜ ਜਾਂਦੀ ਆ ਅੱਗੇ ਚੱਕਰ 'ਚ ਇਹਤੋਂ ਸੰਸਾਰ ਦਲ ਕਮਲ ਆ ਜਾਂਦਾ ਇੱਥੇ ਚਿੱਤ ਇਕਾਗਰ ਹੋ ਜਾਂਦਾ ਜਿਉਂ ਜਿਉਂ ਇਕਾਗਰ ਹੋਏਗਾ ਤਿਉਂ ਤਿਉਂ ਅੰਦਰਲੀਆਂ ਸ਼ਕਤੀਆਂ ਭਰਮਾਉਣ ਲੱਗ ਜਾਂਦੀਆਂ ਤਿੰਨ ਮਾਇਆ ਨੇ ਜਿਹੜੀਆਂ ਆਦਮੀ ਨੂੰ ਪੈਂਦੀਆਂ ਜਗਿਆਸੀ ਪਹਿਲੀ ਤਾਂ ਬਾਹਰਲੀ ਮਾਇਆ ਹੈ ਇਹ ਤੋਂ ਬਚ ਜਾਂਦਾ ਆਦਮੀ ਦੂਸਰੀ ਅੰਦਰਲੀ ਮਾਇਆ ਜਿਹਨੂੰ ਮਾਣ ਦੀ ਮਾਇਆ ਕਹਿੰਦੇ ਬਾਹਰਲੀ ਚੇਤਨ ਮਾਇਆ ਜੜ ਮਾਇਆ ਅੰਦਰਲੀ ਮਾਨ ਦੀ ਮਾਇਆ ਤੀਸਰੀ ਜਿਹੜੀ ਆ ਉਹ ਬਹੁਤ ਜ਼ਬਰਦਸਤ ਮਾਇਆ ਹੈ ਉਹ ਹੈ ਸ਼ਕਤੀਆਂ ਦੀ ਮਾਇਆ ਉੱਥੇ ਕੋਈ ਕੋਈ ਬਿਰਲਾ ਬਿਰਲਾ ਪੁਰਸ਼ ਹੈ ਜਿਹੜਾ ਲੰਘਦਾ ਹੈ ਸਾਰੇ ਨਹੀਂ ਲੰਘ ਸਕਦੇ ਕਿਉਂਕਿ ਉਹ ਇੰਨੀ ਦਿਲਕਸ਼ ਹੈ ਦਿਲ ਨੂੰ ਮੋਹਣ ਵਾਲੀ ਹੈ ਆਵਾਜ਼ਾਂ ਆਉਂਦੀਆਂ ਨੇ ਕਿ ਮੈਨੂੰ ਅੰਗੀਕਾਰ ਕਰ ਮੈਂ ਤੈਨੂੰ 12,000 ਮੀਲ ਥਾਈਂ ਸਭ ਕੁਝ ਦਿਖਾ ਦੂੰ ਮਹਾਰਾਜ ਜੀ ਨੇ ਮੈਨੂੰ ਇੱਕ ਵਾਰੀ ਦੱਸਿਆ ਸੀ ਮੈਂ ਮਹਾਰਾਜ ਨੂੰ ਬੇਨਤੀ ਕਰੀ ਕਿ ਮਹਾਰਾਜ ਤੁਹਾਡਾ ਜੀਵਨ ਲਿਖ ਰਿਹਾ ਮੈਨੂੰ ਚਿੱਠੀ ਆਈ ਹੈ ਵੀ ਜੇ ਤੁਸੀਂ ਜਾਣਦੇ ਹੋ ਦੱਸ ਦਿਓ ਮਹਾਰਾਜ ਕਹਿੰਦੇ ਸੰਤਾਂ ਦੇ ਜੀਵਨ ਦਾ ਕਿਸੇ ਨੂੰ ਕੀ ਪਤਾ ਹੁੰਦਾ ਕਿਉਂਕਿ ਇਹ ਤਾਂ ਗੁਪਤ ਹੁੰਦਾ ਸਾਰਾ ਮੈਂ ਥੋੜ੍ਹਾ ਖਹਿੜਾ ਕਰਿਆ ਵੀ ਮਹਾਰਾਜ ਕਿਰਪਾ ਕਰਕੇ ਇਹ ਮੇਰਾ ਸ਼ੰਕਾ ਤਾਂ ਨਿਵਿਰਤ ਕਰੋ ਕਿਉਂਕਿ ਭੇਤ ਦੀ ਗੱਲ ਤੁਸੀਂ ਕਰੀ ਹੈ ਕਹਿੰਦੇ ਇਸ ਤਰ੍ਹਾਂ ਜਦੋਂ ਚਿੱਤੇ ਇਕਾਗਰ ਹੁੰਦਾ ਹੈ ਸੰਸਾਰ ਦਲ 'ਚ ਇੱਥੇ ਸ਼ਕਤੀਆਂ ਦਾ ਮੰਡਲ ਹੈ ਇੱਥੇ ਸ਼ਕਤੀਆਂ ਆਉਂਦੀਆਂ ਮਾੜਾ ਮੋਟਾ ਤਾਂ ਇੱਥੇ ਤਿਲਕ ਜਾਂਦਾ ਉਹਦਾ ਫਿਰ ਗਿਆ ਆਇਆ ਹੋ ਜਾਂਦਾ ਰਿਧ ਸਿੱਧ ਸਾਹਿਬ ਮੋਹ ਹੈ ਨਾਮ ਨਾ ਬਸੇ ਮਨ ਆਏ ਉਹਦਾ ਨਾਮ ਤੋਂ ਗਿਆ ਕਿਉਂਕਿ ਨਾਮ ਥਾਈ ਪਹੁੰਚਿਆ ਨਹੀਂ ਹੈ ਹਉਮੈ ਵਿੱਚ ਪੈ ਗਿਆ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਠਾਏ ਕਹਿੰਦੇ ਪਹਿਲਾਂ ਆਵਾਜ਼ਾਂ ਆਉਣ ਲੱਗ ਗਈਆਂ ਇੱਕ ਆਵਾਜ਼ ਆਈ ਵੀ ਅਸੀਂ ਸਾਰੀ ਧਰਤੀ ਅਰਥ ਪਲੈਨਟ 'ਤੇ ਜੋ ਕੁਛ ਹੋ ਰਿਹਾ ਸਭ ਦਿਖਾ ਦੂੰ ਮੈਨੂੰ ਤੁਸੀਂ ਅੰਗੀਕਾਰ ਕਰ ਲਓ ਮੇਰਾ ਨਾਮ ਦੂਰਦਰਸ਼ਕ ਸਿੱਧੀ ਹੈ ਦੂਸਰੀ ਆਈ ਕਿ ਮੈਂ ਸਾਰਿਆਂ ਦੇ ਗੁਪਤ ਭੇਦ ਤੁਹਾਨੂੰ ਦੱਸ ਦੂੰ ਵੀ ਦਿਲਾਂ 'ਚ ਕੀ ਸੋਚਦੇ ਨੇ ਕਿਹਨੇ ਗੁਪਤ ਕਿਹੜਾ ਕੰਮ ਕਰਿਆ ਅਤੇ ਮੇਰਾ ਨਾਮ ਅੰਤਰਜਾਮਤਾ ਸਿੱਧੀ ਹੈ ਮੈਨੂੰ ਅੰਗੀਕਾਰ ਕਰ ਫਿਰ ਕਹਿੰਦੇ ਆਵਾਜ਼ ਆਈ ਵੀ ਮੈਂ ਵੱਡੇ ਤੋਂ ਵੱਡੇ ਰਾਜੇ ਪੁਰਸ਼ ਵੱਡੇ ਜਿਹੜੇ ਨੇ ਉਹ ਤੁਹਾਡੇ ਚਰਨਾਂ 'ਚ ਹਾਜ਼ਰ ਕਰੂੰ ਮੇਰਾ ਨਾਮ ਪ੍ਰੇਰਨਾ ਸ਼ਕਤੀ ਹੈ ਕਹਿੰਦੇ ਇਸ ਤਰ੍ਹਾਂ ਆਈ ਵੀ ਮੈਂ ਇੱਕ ਖਿੰਨ ਦੇ ਅੰਦਰ ਤੁਹਾਨੂੰ ਸੂਰਜ ਮੰਡਲ ਤੋਂ ਵੀ ਉੱਪਰ ਸਾਰੇ ਮੰਡਲ ਦਿਖਾ ਦੂੰ ਜਿੰਨਾ ਕੁਛ ਆ ਗੁਪਤ ਵਰਤ ਰਿਹਾ ਮੈਨੂੰ ਅੰਗੀਕਾਰ ਕਰੋ ਫਿਰ ਆਈ ਕਿ ਸਰੀਰ ਜਿੱਡਾ ਭਾਰਾ ਜੀ ਕਰੇ ਉੱਡਾ ਕਰ ਲਿਓ ਜਿੰਨਾ ਸੂਖਸ਼ਮ ਕਰ ਲਓ ਉਨਾ ਕਰ ਲਓ ਦੋ ਆਈਆਂ ਕਹਿੰਦੇ ਸਾਨੂੰ ਇੰਨਾ ਵਿਰਾਗ ਸੀ ਅਸੀਂ ਅੱਖ ਭਰ ਕੇ ਬਿਨਾਂ ਦੇਖਿਆ ਕਹਿੰਦੇ ਇਹ ਤੋਂ ਬਾਅਦ ਅੰਦਰਲੇ ਨੈਣਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਸ਼ਕਲਾਂ ਬਣ ਕੇ ਬਹੁਤ ਬਿਊਟੀਫੁੱਲ ਸ਼ਕਲਾਂ ਨੇ ਇਸਤਰੀ ਰੂਪ 'ਚ ਸਿੱਧੀਆਂ ਆਉਂਦੀਆਂ ਕਹਿੰਦੇ ਇੱਥੇ ਮੋਇਆ ਜਾਂਦਾ ਬੰਦਾ ਪਰ ਸਾਨੂੰ ਕਿਉਂਕਿ ਵਿਰਾਗ ਬੜਾ ਜ਼ਬਰਦਸਤ ਸੀ ਅਸੀਂ ਅੱਖ ਭਰ ਕੇ ਬਿਨਾਂ ਇੱਧਰ ਦੇਖਿਆ ਸੋ ਇਹ ਰਿੱਧੀ ਸਿੱਧੀ ਦਾ ਮੰਡਲ ਮਹਾਤਮਾ ਦੀ ਸੰਗਤ ਤੋਂ ਬਗੈਰ ਪਾਰ ਨਹੀਂ ਹੋਇਆ ਕਰਦਾ ਇੱਥੇ ਤਿਲਕਦੇ ਨੇ ਸਰ ਇਹਦੇ ਬਾਅਦ ਤ੍ਰੁਪਟੀ ਆ ਜਾਂਦੀ ਹੈ ਤ੍ਰੁਪਟੀ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ ਧਿਆਨ ਹੁੰਦਾ ਧਿਆਤਾ ਧਿਆਨ ਤੇ ਇਹ ਜਦ ਇੱਕ ਰੂਪ ਹੋ ਜਾਂਦੇ ਨੇ ਫਿਰ ਤ੍ਰੁਪਟੀ ਪਾਰ ਕਰ ਜਾਂਦਾ ਉਹ ਮਹਾਰਾਜ ਪ੍ਰਮਾਣ ਕਰਦੇ ਆ ਦੱਸਦੇ ਨੇ ਉਸ ਨੂੰ ਕਿ ਇਸ ਤਰ੍ਹਾਂ ਕਰਨ ਦੇ ਨਾਲ ਖੁੱਲ੍ਹੇ ਰਾਹ ਤ੍ਰੁਪਟੀ ਸਟਾਰਾ ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ ਫਿਰ ਦਸਵੇਂ ਦੁਆਰ 'ਚ ਪ੍ਰਾਣ ਠਹਿਰ ਜਾਇਆ ਕਰਦੇ ਲੇਕਿਨ ਅੱਜ ਦੇ ਮਹਾਤਮਾ ਪ੍ਰਾਣਾਂ ਦੀ ਬਾਤ ਨਹੀਂ ਕਰਦੇ ਅੱਜ ਦੇ ਸੰਤ ਸੁਰਤ ਦੀ ਬਾਤ ਕਰਦੇ ਕਿਉਂਕਿ ਸੁਰਤ ਸ਼ਬਦ ਭਵ ਸਾਗਰ ਤਰੀ ਹੈ ਸੁਰਤ ਨੂੰ ਸ਼ਬਦ ਦੇ ਨਾਲ ਅਸੀਂ ਲਾਉਣਾ ਪ੍ਰਾਣਾਂ ਨੂੰ ਨਹੀਂ ਲਾਉਣਾ ਪ੍ਰਾਣਾਂ ਦਾ ਤਾਂ ਅਸੀਂ ਥੋੜ੍ਹੀ ਦੇਰ ਆਸਰਾ ਲੈ ਕੇ ਅੰਦਰ ਚੜ੍ਹਨਾ ਸੋ ਉੱਥੇ ਫਿਰ ਤਵਾ ਅਨਾਹਦ ਕੀ ਧੁੰਨ ਖੁੱਲ੍ਹ ਹੈ ਉੱਥੇ ਅਨਾਹਦ ਦੀ ਧੁੰਨ ਖੁੱਲ੍ਹ ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵਾਂ ਗੁਪਤ ਰੱਖੀ ਜੈ ਵਜਰ ਕਪਾਟ ਨਾ ਖੁੱਲ੍ਹਣੀ ਗੁਰ ਸ਼ਬਦ ਕਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਉੱਥੇ ਗੁਰੂ ਦਾ ਸ਼ਬਦ ਸੁਣਦਾ ਵਾਹਿਗੁਰੂ ਵਾਹਿਗੁਰੂ ਸੁਣਦਾ ਕਟ ਵਿੱਚ ਤੇਰੇ ਸਤਨਾਮ ਸਤਨਾਮ ਸੁਣਦਾ ਕਟ ਵਿੱਚ ਸਤਨਾਮ ਅਸਮਾ ਗੁਪਤ ਰੱਖੀ ਜੈ, ਵਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਕਲੀ ਜੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ, ਤਿਤਕਟ ਅੰਤਰ ਚਾਨਣਾ ਘਰ ਭਗਤ ਮਿਲੀ ਜੈ। ਸਭ ਏਕੋ ਵਰਤਦਾ ਜਿਨਾਪੇ ਰਚਨ ਰਚਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ। ਸੋ ਉੱਥੇ ਸ਼ਬਦ ਸੁਣਦਾ ਹਰ ਵਕਤ, ਨਾਮ ਦੀ ਧੁਨ ਸੁਣਦੀ, ਤੇ ਇਹਨੂੰ ਮਾਨਸਿਕ ਨਾਮ ਕਹਿੰਦੇ ਨੇ, ਮਾਨਸਿਕ ਜਪਣਾ। ਸੋ ਇਹਦਾ ਫਲ ਵੱਧਦਾ ਹੀ ਤੁਰਿਆ ਜਾਂਦਾ, ਹਜ਼ਾਰ ਹਜ਼ਾਰ ਦੀ ਗਿਣਤੀ ਦੇ ਨਾਲ ਵੱਧਦਾ। ਪਹਿਲਾਂ ਰਸਨਾ ਦਾ ਨਾਮ ਹੈ, ਕੰਠ ਦਾ ਨਾਮ ਹੈ, ਹਿਰਦੇ ਦਾ ਨਾਮ ਹੈ, ਨਾਭੀ ਦਾ ਨਾਮ। ਸੋ ਹਿਰਦੇ ਦੇ ਵਿੱਚ ਜਾਂਦਾ ਇਹ ਮਾਨਸਿਕ ਨਾਮ ਬਣ ਜਾਇਆ ਕਰਦਾ, ਇਹ ਅੰਦਰ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਧੁਨ ਸੁਣਦੀ ਹੈ ਫਿਰ ਧਿਆਨ ਦੀ ਵਾਰੀ ਆ ਜਾਇਆ ਕਰਦੀ। ਚਾਰ ਕਿਸਮ ਦਾ ਧਿਆਨ ਹੁੰਦਾ, ਉਹਦੇ ਬਾਰੇ ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਗੁਰਸਿੱਖ ਆਏ, ਉਹਨਾਂ ਨੇ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ, ਕਿਉਂਕਿ ਅਸੀਂ ਇਹ ਯੋਗ ਦੇ ਅੰਗ ਦੇ ਵਿੱਚ ਇਹ ਸਰਵਣ ਕਰਦੇ ਹਾਂ ਕਿ ਧਿਆਨ ਜ਼ਰੂਰੀ ਚੀਜ਼ ਹੋਇਆ ਕਰਦੀ ਹੈ, ਅਤੇ ਆਪ ਕਿਰਪਾ ਕਰਕੇ ਇਹ ਦੱਸੋ ਵੀ ਧਿਆਨ ਕਿਸ ਦਾ ਧਰਨਾ ਚਾਹੀਦਾ। ਸੋ ਮਹਾਰਾਜ ਕਹਿਣ ਲੱਗੇ ਤੁਸੀਂ ਕਿਸ ਦਾ ਧਰਦੇ ਹੋ? ਕਹਿੰਦੇ ਮਹਾਰਾਜ ਸਾਨੂੰ ਪਤਾ ਨਹੀਂ, ਕੋਈ ਚਤੁਰਮੁਖੀ ਭਗਵਾਨ ਦਾ ਧਰਦਾ, ਕੋਈ ਕਿਸੇ ਦਾ ਧਰਦਾ, ਕੋਈ ਕਿਸੇ ਦਾ ਧਰ। ਮਹਾਰਾਜ ਕਹਿੰਦੇ ਦੇਖੋ, ਗੁਰੂ ਅਤੇ ਪਰਮੇਸ਼ਰ ਇੱਕ ਹੋਇਆ ਕਰਦੇ ਨੇ, ਤੇ ਗੁਰੂ ਦਾ ਜਿਹੜਾ ਧਿਆਨ ਹੈ ਉਹ ਸਾਰਿਆਂ ਨਾਲੋਂ ਸ੍ਰੇਸ਼ਟ ਹੋਇਆ ਕਰਦਾ। ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਤਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ, ਸ਼ਬਦ ਮੰਤਰ ਮਨ ਮਨ। ਸੋ ਗੁਰੂ ਜੋ ਹੁੰਦਾ ਹੈ ਉਹਦੇ 'ਚ ਇਹ ਨੇਚਾ ਰੱਖਣਾ ਕਿ ਵਾਹਿਗੁਰੂ ਆਪ ਹੀ ਹੈ। ਜਿੰਨਾ ਚਿਰ ਅਸੀਂ ਇਹ ਨੇਚਾ ਨਹੀਂ ਕਰਦੇ ਉਨੀ ਦੇਰ ਤੱਕ ਅਸੀਂ ਗੁਰੂ ਤੋਂ ਕੋਈ ਲਾਭ ਨਹੀਂ ਉਠਾ ਸਕਦੇ। ਜਿਹਨੇ ਇਹ ਨੇਚਾ ਰੱਖਿਆ ਵੀ ਗੁਰੂ ਅਤੇ ਗੋਬਿੰਦ ਦੋਏ ਇੱਕ ਨੇ, ਉਹ ਪਹੁੰਚੇ ਨੇ। ਜਿਹਨਾਂ ਦੇ ਮਨ ਵਿੱਚ ਘੱਟ ਨੇਚਾ ਉਹ ਰਹਿ ਗਏ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੰਗਤ ਵਿੱਚ ਬੈਠੇ, ਆਪਨੇ ਭਾਈ ਬਾਲਾ ਜੀ ਤੋਂ ਪੁੱਛਿਆ, ਕਹਿੰਦੇ ਭਾਈ ਬਾਲਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਨੌ ਖੰਡ ਸੱਤਾਂ ਦੀਪਾਂ ਜਿੱਥੇ ਜਿੱਥੇ ਵੀ ਉਹਨਾਂ ਨੇ ਕੌਤਕ ਕਰੇ ਸਾਰੇ ਦੇਖੇ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਪੂਰੇ ਸੰਤ ਸੀਗੇ। ਮਹਾਰਾਜ ਕਹਿੰਦੇ ਚੰਗਾ ਭਾਈ, ਤੂੰ ਸੰਤ ਹੋਇਆ। ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੀ ਦੱਸਦੇ ਰਹੇ, ਤੁਸੀਂ ਕੀ ਸਮਝਦੇ ਰਹੇ? ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਪਾਤਸ਼ਾਹ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਅੱਛਾ ਬਾਬਾ ਜੀ, ਤੁਸੀਂ ਬ੍ਰਹਮ ਗਿਆਨੀ। ਸਾਰਿਆਂ ਨੂੰ ਪੁੱਛਿਆ, ਚਾਰ ਕਿਸਮ ਦਾ ਨੇਚਾ ਹੋਇਆ ਕਰਦਾ ਗੁਰੂ 'ਤੇ। ਪਹਿਲਾਂ ਤਾਂ ਇਹ ਹੋਇਆ ਕਰਦਾ ਵੀ ਮੇਰਾ ਗੁਰੂ ਬਹੁਤ ਅੱਛਾ ਸੰਤ ਹੈ। ਦੂਸਰਾ ਹੋਇਆ ਕਰਦਾ ਵੀ ਮੇਰਾ ਗੁਰੂ ਸਾਰੇ ਸੰਤਾਂ ਤੋਂ ਵੱਡਾ ਸੰਤ ਹੈ। ਤੀਸਰਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਵਾਹਿਗੁਰੂ ਵਰਗਾ ਹੀ ਹੈ। ਚੌਥਾ ਨੇਚਾ ਹੋਇਆ ਕਰਦਾ ਕਿ ਮੇਰਾ ਗੁਰੂ ਤਾਂ ਆਪ ਹੀ ਪਰਮੇਸ਼ਰ ਹੈ। ਸੋ ਸਾਰਿਆਂ ਨੇ ਪੁੱਛਿਆ ਵੀ ਪਾਤਸ਼ਾਹ, ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਤਾਂ ਉਸ ਵੇਲੇ ਮਹਾਰਾਜ ਦੇ ਨੇਤਰ ਬੰਦ ਹੋ ਗਏ, ਭਾਵ 'ਚ ਆ ਗਏ। ਕੋਏ ਕੋਲੋਂ ਦੋਹਾਂ ਤੋਂ ਇੱਕ ਇੱਕ ਹੰਝੂ ਹੇਠਾਂ ਨੂੰ ਤੁਰਿਆ। ਥੋੜ੍ਹੀ ਦੇਰ ਤੋਂ ਬਾਅਦ ਬੋਲੇ, ਕਹਿੰਦੇ ਪ੍ਰੇਮੀਓ, ਕਰੋੜਾਂ ਬ੍ਰਹਮੰਡਾਂ ਦਾ ਮਾਲਕ ਗੁਰੂ ਨਾਨਕ ਆਪ ਹੀ ਪਰਮੇਸ਼ਰ, ਗੁਰੂ ਨਾਨਕ ਰੂਪ ਧਾਰ ਕੇ ਸੰਸਾਰ ਦਾ ਉਧਾਰ ਕਰਨ ਆਏ ਸੀ। ਗੁਰੂ ਪਰਮੇਸ਼ਰ ਹੋ, ਅਸੀਂ ਤਾਂ ਉਹਨਾਂ ਨੂੰ ਪਾਰਬ੍ਰਹਮ ਪਰਮੇਸ਼ਰ ਸਮਝਦੇ ਰਹੇ। ਸੋ ਕਹਿਣ ਲੱਗੇ ਪਾਤਸ਼ਾਹ, ਤਾਂ ਹੀ ਤੁਸੀਂ ਪਾਰਬ੍ਰਹਮ ਪਰਮੇਸ਼ਰ ਦੀ ਦਰਜਾ ਆਪ ਨੂੰ ਪ੍ਰਾਪਤ ਹੋ ਗਿਆ। ਸੋ ਜਿਹਾ ਜਿਹਾ ਨੇਚਾ ਵੈਸਾ ਹੀ ਹੁੰਦਾ। ਸੋ ਇਹ ਧਿਆਨ ਜੋ ਹੈ ਇਹ ਤ੍ਰੁਪਟੀ ਵਿੱਚ ਧਰਿਆ ਜਾਂਦਾ। ਜਦੋਂ ਤ੍ਰੁਪਟੀ ਖੁੱਲਦੀ ਹੈ, ਖੁੱਲੇ ਰਾਹ ਤ੍ਰੁਪਟੀ ਇਸ਼ਟਾਰਾ, ਠਹਿਰੇ ਪ੍ਰਾਣ ਜੇ ਦਸਵੇਂ ਦੁਆਰਾ, ਤਵੇ ਅਨਾਹਤ ਕੀ ਧੁਨ ਖੁੱਲ ਹੈ, ਦਰਸ਼ਨ ਪਰਮ ਜੋਤ ਕੋ ਮਿਲ। ਉੱਥੇ ਜੋਤੀ ਦਾ ਪ੍ਰਕਾਸ਼ ਹੁੰਦਾ, ਝਿਲ ਮਿਲ ਕਾਰ ਮਹਾਨ ਪ੍ਰਕਾਸ਼, ਜੈ ਪਿਖਵਾ ਵਿਸ਼ੇਸ਼ ਸੁਖ ਰਸ। ਜਿਉਂ ਜਿਉਂ ਧਰਹੀ ਧਿਆਨ ਕੋ, ਤਿਉਂ ਤਿਉਂ ਧਨ ਵੱਧ ਜਾਏ। ਜਿਉਂ ਜਿਉਂ ਧਿਆਨ ਧਰਦਾ ਜਾਂਦਾ, ਜਿਉਂ ਜਿਉਂ ਧਿਆਨ ਵੱਧਦਾ ਜਾਂਦਾ, ਤਿਉਂ ਤਿਉਂ ਨਾਮ ਦਾ ਧਨ ਵੱਧਦਾ ਜਾਂਦਾ। ਸੋ ਇਸ ਦੇ ਬਾਅਦ ਪੰਜਵਾਂ ਜੋ ਅੰਗ ਹੈ, ਕਹਿੰਦੇ ਉਹ ਹੈ ਪ੍ਰਤਿਹਾਰ। ਪ੍ਰਤਿਹਾਰ ਹੁੰਦਾ ਹੈ ਵਾਰ ਵਾਰ ਮਨ ਨੂੰ ਰੋਕਣਾ, ਵਾਰ ਵਾਰ ਰੋਕਣਾ, ਮਨ ਦੌੜਦਾ ਫਿਰ ਰੋਕਣਾ। ਸੋ ਅੰਗ ਇਹ ਸੀ ਕਿ ਜੁਗਲ ਵਿਚਾਰੋ, ਇਹਦੇ ਦੋ ਵਿਚਾਰ ਨੇ। ਪ੍ਰਥਮ ਗਿਆਨ ਰਖੀਕ ਸੁਧਾਰੋ, ਆ ਗਿਆਨ ਇੰਦਰੀਆਂ ਨੇ, ਅੱਖਾਂ ਨੱਕ ਕੰਨ, ਇਹਨਾਂ ਦਾ ਸੁਧਾਰ ਕਰਨਾ। ਬਾਹਰ ਮੁਖ ਤੇ ਅੰਤਰ ਲਿਆਵਨ, ਨਿਜ ਆਨੰਦ ਮੋਹ ਕਰੇ ਟਿਕਾਵਨ। ਨਿਜ ਆਨੰਦ ਭਜਨ ਦਾ ਜਿਹੜਾ ਆਨੰਦ ਹੈ, ਉਹਦੇ ਚ ਬਾਹਰੋਂ ਘੇਰ ਘੇਰ ਕੇ ਲਿਆ ਕੇ ਇਹਨੂੰ ਟਿਕਾਉਣਾ। ਦੁਤੀਆ ਅੰਗ ਸੁਣੋ ਚਿੱਤ ਲਾਏ, ਅਸਲ ਜੋ ਰਜ ਤੁਮ ਜੁਗਲ ਤਜਾਏ। ਨਾਲੇ ਤਾਂ ਰਜੋ ਗੁਣ ਨੂੰ ਛੱਡ ਦੋ, ਨਾਲੇ ਤਮੋ ਗੁਣ ਨੂੰ ਛੱਡ ਦੋ। ਸਤੋ ਗੁਣੀ ਲੈ ਅਲਪ ਹਾਰਨ, ਥੋੜਾ ਹਾਰ ਖਾ ਕੇ ਸਤੋ ਗੁਣੀ ਰਹਿਣਾ। ਪ੍ਰਤਿਹਾਰ ਸੋ ਨੀਕ ਵਿਚਾਰ, ਇਹਦੇ ਨਾਲ ਜਿਹੜਾ ਪ੍ਰਤਿਹਾਰ ਦਾ ਅੰਗ ਹੈ ਪੂਰਾ ਹੋ ਜਾਂਦਾ। ਵਾਰ ਵਾਰ ਮਨ ਨੂੰ ਬਾਣੀ ਦੇ ਆਸਰੇ ਨਾਲ ਰੋਗ ਰੋਗ ਕੇ ਅੰਦਰ ਲਾਉਣ। ਸੋ ਇਹਦੇ ਬਾਅਦ ਅਗਲਾ ਅੰਗ ਜਿਹੜਾ ਹੈ ਉਹ ਕਹਿਣ ਲੱਗੇ ਵੀ ਛੇਵਾਂ ਅੰਗ ਹੁੰਦਾ ਧਾਰਨਾ। ਧਾਰਨਾ ਹੁੰਦਾ ਹੈ ਬਈ ਸੰਕਲਪ ਉੱਠਦਾ ਹੈ ਫਿਰ ਰੋਕ ਦੇਣਾ, ਫਿਰ ਸੰਕਲਪ ਉੱਠਦਾ ਫਿਰ ਰੋਕ ਦੇਣਾ। ਮਨ ਨਾਲੇ ਝਗੜਾ, ਮਨ ਨਾਲ ਝਗੜਾ, ਮਨੀ ਨਾਲ ਸੱਤ, ਇਹਦਾ ਖਬਰਦਾਰੀ ਰੱਖਣੀ ਵੀ ਸੰਕਲਪ ਉੱਠਣ ਨਹੀਂ ਦੇਣਾ। ਤੇ ਪ੍ਰਤੀਬਿੰਬ ਸੰਕਲਪ ਜਾਨੋ, ਤੇ ਪੁਨ ਪੁਨ ਕਰੇ ਹਟਾਵਨ, ਜੋ ਹੈ ਧਿਆਨ ਵਿਖੇ ਮਨ ਪਲਾਵਨ। ਫਿਰ ਕਹਿੰਦੇ ਧਿਆਨ ਵਿੱਚ ਮਨ ਲਾਵੇ, ਸਪਤਮ ਅੰਗ ਜੋਗ ਕੋ ਧਿਆਨਾ, ਦੁਆਏ ਪ੍ਰਕਾਰ ਕਾ ਲਖੋ ਸੁਜਨ। ਦੋ ਪ੍ਰਕਾਰ ਦਾ ਧਿਆਨ ਹੋਇਆ ਕਰਦਾ, ਗੁਰਮੂਰਤ ਕਾ ਤਰੈ ਧਿਆਨ, ਸੋ ਬਾਹਰ ਮੁਖ ਧਿਆਨ ਵਿਖਾਣ। ਦੋ ਕਿਸਮ ਦਾ ਧਿਆਨ ਹੈ, ਲੇਕਿਨ ਮਹਾਂਪੁਰਸ਼ ਤਿੰਨ ਕਿਸਮ ਦਾ ਕਹਿੰਦੇ ਨੇ। ਪਹਿਲਾ ਧਿਆਨ ਹੋਇਆ ਕਰਦਾ, ਉਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ। ਪ੍ਰਤੀਕ ਧਿਆਨ ਹੁੰਦਾ ਹੈ ਵੀ ਕਿਸੇ ਪਵਿੱਤਰ ਹਸਤੀ 'ਚ ਇਹ ਭਾਵਨਾ ਕਰ ਲੈਣੀ ਵੀ ਇਹ ਪਰਮੇਸ਼ਰ ਹੈ, ਅਤੇ ਉਹਦਾ ਧਿਆਨ ਧਰਨਾ। ਜਦੋਂ ਅਜਾਮਲ ਨੂੰ ਉਪਦੇਸ਼ ਦਿੱਤਾ ਮਹਾਤਮਾ ਨੇ, ਤਾਂ ਇਹ ਕਿਹਾ ਵੀ ਅਜਾਮਲ ਤੂੰ ਆਪਣੇ ਪੁੱਤਰ ਦੇ ਵਿੱਚ ਨਰਾਇਣ ਭਾਵਨਾ ਰੱਖੀ, ਅਸੀਂ ਨੌਂ ਵੀ ਨਰਾਇਣ ਰੱਖ ਦਿੰਦੇ ਹਾਂ। ਭਾਵਨਾ ਬਣਦੀ ਨਹੀਂ ਸੀ, ਪੁੱਤਰ ਕਹਿੰਦਾ ਸੀ, ਜ਼ੋਰ ਲਾਉਂਦਾ ਸੀ ਮੇਰੀ ਭਾਵਨਾ ਬਣ ਜੇ, ਭਾਵਨਾ ਬਣਨੀ ਖੇਡ ਨਹੀਂ ਹੋਇਆ ਕਰਦੀ, ਬਹੁਤ ਔਖੀ ਆ ਭਾਵਨਾ ਬਣਨੀ। ਲੇਕਿਨ ਜਦ ਅੰਤ ਸਮਾਂ ਆ ਗਿਆ, ਅੰਤ ਕਾਲ ਜਮਦੂਤ ਵੇਖ, ਪੁੱਤਰ ਨਰਾਇਣ ਬੋਲੇ ਛਾਇ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ, ਮੁੱਖ ਕਰ ਨਾਰਾਇਣ ਬੁਲਾਰੇ। ਨਾਰਾਇਣ ਨੂੰ ਹਾਕ ਮਾਰੀ ਤੇ ਭਾਵਨਾ, ਕਿਉਂਕਿ ਨਾਰਾਇਣ ਵਿੱਚ ਹੋਈ ਹੋਈ ਸੀ, ਤੇ ਨਾਰਾਇਣ ਕਹਿ ਕੇ ਹਾਕ ਮਾਰ ਦਿੱਤੀ, ਮੇਰੇ ਠਾਕਰ ਕੇ ਮਨ ਭਈ ਭਾਵਨੀ, ਜਮ ਕੰਕਰ ਮਾਰ ਦਿੱਤਾ। ਇਹਨੂੰ ਪ੍ਰਤੀਕ ਧਿਆਨ ਕਹਿੰਦੇ ਨੇ, ਬਈ ਕਿਸੇ ਮਹਾਂਪੁਰਸ਼ ਗੁਰੂ ਦੇ ਅੰਦਰ ਇਹ ਭਾਵਨਾ ਕਰਨੀ ਵੀ ਇਹ ਪਰਮੇਸ਼ਰ। ਦੂਸਰਾ ਹੋਇਆ ਕਰਦਾ ਹੈ ਸੰਪਤ ਧਿਆਨ, ਉਹ ਹੋਇਆ ਕਰਦਾ ਹੈ ਗੁਰੂ ਨੂੰ ਪਰਮੇਸ਼ਰ ਦਾ ਸਰੂਪ ਸਮਝਣਾ, ਵੀ ਇਹ ਤਾਂ ਆਪ ਹੀ ਗੁਰੂ ਹੈ। ਬਾਣੀ ਵੀ ਐਸਾ ਫਰਮਾਨ ਕਰਦੀ ਆ,
ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਨਾਨਕ ਭੇਦ ਨਾ ਪਾਈ, ਨਾਨਕ ਭੇਦ ਨਾ ਪਾਈ।
ਸ਼੍ਰੀ ਰਾਮ ਦੇਖਿਆ ਇੱਕ ਵਸਤ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਸੋ ਗੁਰੂ ਨੂੰ ਤੇ ਗੋਬਿੰਦ ਨੂੰ ਇੱਕੋ ਹੀ ਕਰਕੇ ਜਾਣਨਾ, ਇਹ ਧਿਆਨ ਹੋਇਆ ਕਰਦਾ। ਇਹਨੂੰ ਕਹਿੰਦੇ ਨੇ ਸੰਪਤ ਧਿਆਨ। ਤੀਸਰਾ ਹੋਇਆ ਕਰਦਾ ਅਹੰਗ੍ਰਹਿ। ਅਹੰਗ੍ਰਹਿ ਧਿਆਨ ਹੋਇਆ ਕਰਦਾ, ਇਹਦੇ ਅੰਦਰ ਧਿਆਨ ਵਿੱਚ ਫਰਕ ਹੈ। ਪਹਿਲਾਂ ਸਾਕਾਰ ਦਾ ਧਿਆਨ ਹੁੰਦਾ। ਕਈ ਪ੍ਰੇਮੀ ਇੱਥੇ ਤਰਕ ਕਰਦੇ ਨੇ ਵੀ ਸਾਕਾਰ ਦਾ ਧਿਆਨ ਤਾਂ ਬੁੱਤ ਪ੍ਰਸਤੀ ਹੋ ਗਿਆ। ਬੁੱਤ ਤਾਂ ਅਸੀਂ ਪੂਜਦੇ ਹਾਂ, ਸਾਡਾ ਸਰੀਰ ਵੀ ਬੁੱਤ ਹੈ, ਕੋਠੀਆਂ ਵੀ ਬੁੱਤ ਨੇ, ਪੈਸੇ ਟਕੇ ਵੀ ਬੁੱਤ ਨੇ, ਪੁੱਤਰ ਵੀ ਬੁੱਤ ਨੇ, ਇਸਤਰੀ ਵੀ ਬੁੱਤ ਹੈ। ਉਹਨੂੰ ਸਾਰਿਆਂ 'ਚੋਂ ਸ੍ਰੇਸ਼ਟ ਜੇ ਕੋਈ ਬੁੱਤ ਵਜੂਦ ਹੈ ਤਾਂ ਉਹ ਗੁਰੂ ਦਾ ਵਜੂਦ ਹੈ। ਸੋ ਗੁਰੂ ਨੂੰ ਜਦ ਅਸੀਂ ਧਿਆਨ 'ਚ ਲਿਆਉਂਦੇ ਹਾਂ ਤਾਂ ਪਰਮ ਪਵਿੱਤਰ ਵਜੂਦ ਸਾਡੇ ਅੰਦਰ ਆ ਕੇ ਨਿਵਾਸ ਕਰ ਲੈਂਦਾ ਹੈ। ਸੋ ਇਹ ਪਹਿਲਾ ਧਿਆਨ ਹੋਇਆ ਕਰਦਾ ਹੈ। ਗੁਰ ਕੀ ਮੂਰਤ ਕਾ ਤਰੈ ਧਿਆਨ। ਸੋ ਬਾਹਰ ਮੁਖ ਧਿਆਨ ਬਖਾਨ, ਇਹ ਬਾਹਰ ਮੁਖੀ ਧਿਆਨ ਹੁੰਦਾ। ਇਹਦੇ ਬਾਅਦ ਅੰਤਰਮੁਖ ਧਿਆਨ ਹੁੰਦਾ, ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੇ ਸ਼ਬਦ ਦੀ ਧੁਨ ਦਾ ਧਿਆਨ ਧਰਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਸੋ ਫਿਰ ਇਹ ਜਦੋਂ ਸ਼ਬਦ ਦਾ ਧਿਆਨ ਧਰਦੇ ਹਾਂ, ਇਹ ਅਹੰਗ੍ਰਹਿ ਧਿਆਨ ਹੋਇਆ ਕਰਦਾ। ਇਹਦੇ ਪਿਛਲੇ ਪਾਸੇ ਵਾਹਿਗੁਰੂ ਪੂਰੀ ਸ਼ਕਤੀ ਦੇ ਨਾਲ, ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਅੱਖਰਾਂ ਦੇ ਪਿੱਛੇ ਦੇਖੋ ਕੌਣ ਹੈ ਜਿਹਨੂੰ ਅਸੀਂ ਕਹਿ ਰਹੇ, ਜਦ ਉਹ ਸਾਡੇ ਨੇਚਰ ਦੇ ਅੰਦਰ ਆ ਜਾਵੇ ਫਿਰ ਕੀ ਹੁੰਦਾ, ਉਹ ਧਿਆਨ ਅਹੰਗ੍ਰਹਿ ਧਿਆਨ ਹੁੰਦਾ। ਤਿੰਨ ਫੁੱਲ ਉਹਦੀ ਭੇਟਾ ਕਰਨੇ ਪੈਂਦੇ ਨੇ। ਪਹਿਲਾ ਫੁੱਲ ਹੁੰਦਾ ਬੋਧ ਗਿਆਨ, ਦੂਸਰਾ ਹੋਇਆ ਕਰਦਾ ਸਮ ਵੀ ਸਾਰਿਆਂ 'ਚ ਉਹ ਵਰਤਦਾ, ਤੀਸਰਾ ਹੋਇਆ ਕਰਦਾ ਸਮ ਨਾਮ ਵੀ ਉਹ ਸਾਰੇ ਵੀ ਪਰਿਪੂਰਨ ਉਹੀ ਹੈ, ਦੂਸਰਾ ਹੋਰ ਕੋਈ ਨਹੀਂ। ਸ਼ਰਧਾ ਦੇ ਨਾਲ ਪਿਆਰ ਦੇ ਨਾਲ ਉਹਦੀ ਪੂਜਾ ਕਰਨੀ। ਸੋ ਤਿੰਨ ਫੁੱਲਾਂ ਦੇ ਨਾਲ ਪੂਜਾ ਹੋਇਆ ਕਰਦੀ ਹੈ ਨਿਰਗੁਣ ਦੀ। ਨਿਰਗੁਣ ਦਾ ਧਿਆਨ ਨਹੀਂ ਹੋਇਆ ਕਰਦਾ, ਨਿਰਗੁਣ ਦਾ ਗਿਆਨ ਹੋਇਆ ਕਰਦਾ, ਚੌਥਾ ਗਿਆਨ ਹੁੰਦਾ। ਸੋ ਇਸ ਤਰ੍ਹਾਂ ਦੇ ਨਾਲ ਜਦ ਅਸੀਂ ਸ਼ਬਦ ਦਾ ਧਿਆਨ ਧਰਦੇ ਹਾਂ, ਸ਼ਬਦ ਸਾਡੇ ਅੰਦਰ ਰਮ ਜਾਂਦਾ। ਗੁਰ ਕੇ ਚਰਨ ਰਿਹਦੇ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਭਰਮ ਪੂਲਾ ਸੰਸਾਰ, ਗੁਰਬਿਨ ਕੋਈ ਨਾ ਉਤਰ ਸਵਾਰ। ਸੋ ਗੁਰੂ ਨੂੰ ਧਿਆਨ ਧਰਦੇ ਧਰਦੇ ਅਵਸਥਾ ਕੀ ਆਏਗੀ ਕਿ ਧਿਆਤਾ ਧਿਆਨ ਤੇ ਤਿੰਨਾਂ ਦੀ ਤ੍ਰੁਪਟੀ ਖਤਮ ਹੋ ਕੇ ਗਾਇਬ ਹੋ ਜਾਏਗੀ। ਇਹਦੇ ਬਾਅਦ ਵਿਵੇਕ ਮੰਡਲ 'ਚ ਬਿਰਤੀ ਆਪਣੇ ਆਪ ਦਾਖਲ ਹੋ ਜਾਇਆ ਕਰਦੀ। ਸੋ ਇਹ ਗਿਆਨ ਦਾ ਮੰਡਲ ਖੁੱਲ ਜਾਇਆ ਕਰਦਾ, ਦਸਵੇਂ ਦੁਆਰ ਦਾ ਮੰਡਲ। ਸੋ ਉੱਥੇ ਸ਼ਬਦ ਦਾ ਧਿਆਨ ਹੁੰਦਾ, ਧੁਨ ਵੱਜਦੀ ਹੈ ਹਰੇਕ ਦੇ ਅੰਦਰ। ਨੌ ਨੇ ਦਮਰਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਨਾਦ, ਕਹਿ ਨਾ ਜਾਈ ਅਚਾਰਜ ਵਿਸਮਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਜਦੋਂ ਇਹ ਅਵਸਥਾ ਹੋ ਜਾਇਆ ਕਰਦੀ ਹੈ ਫਿਰ ਸਮਾਧੀ ਲੱਗ ਜਾਇਆ ਕਰਦੀ। ਜਬ ਅਨਾਹਦ ਧੁਨ ਖੁੱਲ ਜਾਵੇ, ਕਿਦੋ ਜੋਤ ਕੋ ਧਿਆਨ ਲਗਾਵੇ। ਕਿੰਨੀ ਕਿਸਮ ਦੀਆਂ ਜੋਤੀਆਂ ਨੇ, ਬੇਅੰਤ ਕਿਸਮ ਦੀਆਂ ਜੋਤੀਆਂ ਮਹਾਰਾਜ ਨੇ ਲਈ। ਇਹ ਅੰਤਰਿਕ ਮਨ ਮੈਂ ਪਹਿਚਾਨੋ, ਅਸ਼ਟਮ ਅੰਗ ਸਮਾਧ ਬਖਾਨੋ। ਸੱਤਵਾਂ ਧਿਆਨ ਆ ਗਿਆ, ਅੱਠਵਾਂ ਫਿਰ ਸਮਾਧੀ ਲੱਗ ਗਈ। ਜਬ ਮਨ ਠਹਿਰੇ ਹੋਏ ਅਡੋਲਾ, ਤੇ ਕੋ ਨਾਦ ਸਮਾਧ ਅਮੋਲਾ। ਸੋ ਸਮਾਧ ਹੈ ਉਹ ਪ੍ਰਕਾਰੀ, ਦੋ ਕਿਸਮ ਦੀ ਸਮਾਧ ਹੁੰਦੀ ਹੈ। ਇੱਕ ਦਾ ਨਾਂ ਨਿਰਵਿਕਲਪ ਹੈ, ਇੱਕ ਨਾਂ ਸਾਫ ਵਿਕਲਪ ਹੈ। ਸਾਫ ਵਿਕਲਪ ਦੇ ਵਿੱਚ ਆਪਣਾ ਗਿਆਨ ਰਹਿੰਦਾ, ਨਿਰਵਿਕਲਪ ਸਮਾਧ ਦੇ ਅੰਦਰ ਤ੍ਰਿਪਟੀ ਗਿਆਤਾ ਗਿਆਨ ਗਏ ਦੀ ਟੁੱਟ ਕੇ ਨਿਰਵਿਕਲਪ ਸਮਾਧ ਹੋ ਕੇ ਇੱਥੋਂ ਉੱਪਰ ਲੰਘ ਜਾਂਦਾ, ਉਹਨੂੰ ਸਹਿਜ ਸਮਾਧ ਕਹਿੰਦੇ। ਸੋ ਜਨ ਵਿਕਲਪ ਕਹਿਤ ਹੈ ਜੋਗੀ ਪੁਰਖ ਸਜਾਨ, ਆਪ ਭਿੰਨ ਨਹਿ ਭਿੰਨ ਧਿਆਨ, ਨਾ ਆਪ ਪਾ ਰਿਹਾ ਨਾ ਧਿਆਨ ਭਿੰਨ ਰਿਹਾ, ਰੱਬ ਦਾ ਹੀ ਰੂਪ ਬਣ ਗਿਆ। ਇੱਥੇ ਹੁਣ ਸੁਣਦਾ ਕੀ ਹੈ, ਜਿੰਨਾ ਸੁਣਦਾ ਹੈ ਸਾਰਾ ਹੀ ਨਾਮ ਸੁਣਦਾ, ਜਿੰਨਾ ਦੇਖਦਾ ਹੈ ਸਾਰਾ ਹੀ ਗਿਆਨ ਹੈ। ਬ੍ਰਹਮ ਦ੍ਰਿਸ਼ਟੀ ਹੋ ਜਾਇਆ ਕਰਦੀ ਹੈ ਇਸ ਤਰ੍ਹਾਂ ਦੀ। ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ, ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ। ਜਾਪਤ ਹੈ, ਮਿਰਗ ਮੀਨ ਪਖੇਰੂ ਸੋ ਬਿਨਾਰ ਜਾਪਤ ਹੈ। ਇੰਨਾ ਧਿਆਨ ਪੱਕ ਜਾਂਦਾ ਕਿ ਨਾਮ ਦੀ ਧੁਨੇ ਸੁਣਾਈ ਦਿੰਦੀ ਆ ਸਭ ਤਾਂ। ਸੋ ਇਹ ਨਿਰਵਿਕਲਪ ਜਾਂ ਸਮਾਧ ਲੱਗ ਜਾਂਦੀ ਆ, ਆਪਣਾ ਆਪ ਲੀਨ ਹੋ ਜਾਂਦਾ ਵੈਰ। ਸੋ ਮਹਾਰਾਜ ਕਹਿਣ ਲੱਗੇ ਰਾਜਨ, ਰਾਜਾ ਸ਼ਿਵਨਾਗ, ਇਹ ਅਸ਼ਟੰਗ ਤੈਨੂੰ ਯੋਗ ਦੇ ਦੱਸੇ ਨੇ, ਇਹਨੂੰ ਕਸ਼ਟ ਯੋਗ ਕਹਿੰਦੇ ਨੇ। ਇਹ ਜੇ ਕੋਈ ਕਰਦਾ ਇਹਦੇ ਅੰਦਰ ਨਤੀਜੇ ਆਉਂਦੇ ਨੇ, ਅੰਦਰਲੀਆਂ ਖੇਲਾਂ ਆਉਂਦੀਆਂ, ਰੋਸ਼ਨੀਆਂ ਆਉਂਦੀਆਂ, ਉਹਨਾਂ ਦੇ ਸ਼ਬਦ ਆਉਂਦੇ। ਦੂਸਰਾ ਜੋ ਹੈ ਉਹ ਇਹ ਤੋਂ ਬਹੁਤ ਸਿਖਾਲਾ, ਉਹਨੂੰ ਗ੍ਰਿਸਤੀ ਵੀ ਕਰ ਸਕਦੇ ਨੇ, ਕਾਰੋਬਾਰੀ ਬੰਦੇ ਵੀ ਕਰ ਸਕਦੇ ਨੇ, ਬਿਜ਼ਨਸਮੈਨ ਨੌਕਰੀਆਂ ਚਾਕਰੀਆਂ ਵਾਲੇ ਸਭ ਕਰ ਸਕਦੇ ਨੇ, ਉਹਦਾ ਨਾਮ ਭਗਤ ਯੋਗ ਹੈ। ਸੋ ਮਹਾਰਾਜ ਆਹ ਭਗਤ ਯੋਗ ਵੀ ਦੱਸੋ। ਸੋ ਮਹਾਰਾਜ ਨੇ ਫਿਰ ਭਗਤ ਯੋਗ ਵਾਸਤੇ ਚਾਨਣਾ ਪਾਇਆ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੀ ਵਾਰੀ ਇਸ ਦੀ ਵਿਚਾਰ ਹੋਏਗੀ ਕਿ ਕਸ਼ਟ ਯੋਗ ਦੀ ਬਾਤ ਕਰੀਏ, ਬੇਨਤੀ ਕਰੀਏ, ਅਤੇ ਭਗਤੀ ਯੋਗ ਦੀ ਮਹਾਰਾਜ ਨੇ ਕਰਾਈ ਫਿਰ ਅਗਲੇ ਪ੍ਰੋਗਰਾਮ 'ਚ ਕਰਾਂਗੇ। ਸੋ ਹੁਣ ਸਾਰੇ ਪ੍ਰੇਮੀ ਗੁਰੂ ਸਤੱਤਰ 'ਚ ਬੋਲੋ, ਕਿਉਂਕਿ ਦੇਗ ਨੂੰ ਭੋਗ ਲੱਗ ਚੁੱਕਿਆ। ਧੰਨ ਭੋਗ ਲੱਗ ਗਿਆ ਭਾਈ, ਪਾਠ ਦਾ ਭੋਗ ਗਿਆ। ਹੈਂ
ਅਨੰਤ ਪਿਆ ਮੇਰੀ ਮਾਂ ਸਭ ਤੋਂ ਪਹਿਲਾਂ।